श्री नामदेव जी महाराज के अंदर भावना प्रधान है। दरअसल भगत नामदेव जी महाराज भावना प्रधान पुरुष ने, ते जिथे भावना प्रधान है, जज्बे प्रधान ने, बस ओही भगत है। दो तरह के मनुख ने, कोई अकल दे तल ते जीवंदा है, कोई हिरदे दे तल ते जीवंदा है, कोई बौद्धिक तल ते जीवंदा है, कोई दिल दे तल ते जीवंदा है। जीवन दे ए दो ढंग ने। जो बौद्धिक तल ते जी रहा है उस दे अंदर विचार प्रधान होवेगी, जो हिरदे दे तल ते जी रहा है उत्थे भाव प्रधान होवेगा, पर जो ना बौद्धिक तल ते जी रहा है ते ना हिरदे दे तल ते जी रहा है वह मनुष्य ही नहीं है, वह पशु है। पशु इन्हां दोहां थल्लां तो थल्ले ही जीवदा है। इत्थे प्रश्न खड़ा होंदा है, भाव प्रधान है कि विचार प्रधान है? दरअसल विचार नाल वस्तु नू समझना है, हस्ती नू समझना है, और भाव नाल हस्ती नाल जुड़ना है, वस्तु नाल जुड़ना है। अगर भाव ना होए तो जुड़ नहीं सकांगे, विचार ना होए तो समझ नहीं सकांगे। जन्म तो मनुख भाव ही लेके आउंदा है। इस तो एक गल स्पष्ट हो गई कि विचार नालों भाव दी आवश्यकता ज्यादा है, अधिक है। भाव प्रथम है, विचार बाद देच है। भाव करके एक मासूम बच्चा मां नाल संबंध जोड़दा है, पिता नाल संबंध जोड़दा है, भैणा नाल संबंध जोड़दा है, भरावां नाल संबंध जोड़दा है। अजे ते विचार दी दुनिया उत्थे आरंभ ही नहीं हुई, अजे ते भाव दी दुनिया। कहिंदे ने परमात्मा नूं समझण दे विच ही ज्ञानियां दा समा लंघ जांदा है, और फिर भी पूरा समझना उसनूं कठिन है। थोड़ा जिहा जो तू समझे उहनूं हुण अपनी जिंदगी दे विच प्रयोग दे विच लिया, तो हुण जज्बा पैदा कर, भाव पैदा कर, श्रद्धा पैदा कर ते उस नाल जुड़। जितना भी तू विचारेगा, विचारां दी पहुंच उस प्रभु तक नहीं होवेगी। थोड़ी बहुत जो विचार दे राही तेनू झलक मिली है तो हुण जुड़न दी कोशिश कर, पर विचारां दी दुनिया जो बहुत अगे लंघ जाए, महान दार्शनिक हो जाए, महान फिलोसफर हो जाए, तो फिर उस लई जज्बियां नूं पैदा करना बहुत कठिन हो जाता है। उर्दू दे अजीम शायर इकबाल दा ऐसा कहना है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर चिरागे राह है मंजिल नहीं है। ए बंदे अकल दी दुनिया तो अगे लंघ जा, जज्बियां दी दुनिया च पहुंच, वलवलियां दी दुनिया च पहुंच, भावना दी दुनिया च पहुंच। जे तू कोई रस लेना है, स्वाद लेना है, आनंद लेना है, हकीकत है अकल ते रस्ते दा दीव है, अकल ते रस्ते दा चानना है। ते हुण दीवे दी ही कोई परिक्रमा करदा रह जाए ते मंजिले मकसूद तक पहुंचना कठिन हो जाएगा। आम आख्या जांदा है, कई दफा अंधी श्रद्धा वाला भी भटकदा भटकदा पहुंच जांदा है, पर कई दफा विचारां दी परिक्रमा करन वाला विचारां दे च ही फसा रह जांदा है, और ईश्वर तक पहुंचना उस लई औखा हो जांदा है। विचारक अपने विचारां दे च ही कई दफा उलझ के जो है रह जांदा है। हजारों साल फिलोसफी की तना तनी रही, खुदा की बात जहां पे थी वहीं पे रही। आखिरे कितना भी खपिए, कितना भी विचारिए, ता भी विचारदियां विचारदियां पता चलदा है कि जिथों असी शुरू होई सी उत्थे ही खड़े, एक कदम भी अग्गे नहीं वधे। विचार विचार के जद ऐसा पता चले कि ओ साडे विचारां च नहीं आउंदा, ओ साडी सोच मंडल दे च नहीं आउंदा, ओ साडी बौद्धिक पकड़ दे च नहीं आउंदा, बस उसे क्षण चाहिदा है कि मनुख जज्बियां नूं जन्म देवे, श्रद्धा नूं जन्म देवे, विश्वास नूं जन्म देवे, भावना नूं जन्म देवे। तो भगत नामदेव जी महाराज भाव प्रधान पुरुष ने, और आप दे अंदर जदों थोड़ा जिहा भी भाव कमजोर होंदा है, थोड़ा जिहा भी प्रेम पिछे हटदा है, तो आप तड़प के कहंदे ने, मोहे लागती ताला बेली, बछरे बिन गाय अकेली, पानिया बिन मीन तलफे, त्यों राम नाम बिन बापरो नामा। मैं ते तड़पदा हे प्रभु तेरे विछोड़े च इंज जैसे पानी तो बिना मछली तड़पदी है, जिन्हें गऊ मां तो बिना उसका बछड़ा ओ तड़पदा है, व्याकुल होंदा है, पुकारदा है और उच्ची धुन नाल आवाज मारदा है। हे प्रभु जद भी रंचक मात्र भी विछोड़ा होवे ते विछोड़ा की है जज्बियां दा कमजोर होना, भावनावां दा कमजोर होना, श्रद्धा दा छीण होना, प्रेम दा थोड़ा जिहा बुझना, बस उस दे नाल ही भगतां दे अंदर तड़पनी शुरू हो जांदी है। कारण कि प्रेम दी अधिकता, भावना दी अधिकता, श्रद्धा दी अधिकता आनंद नूं जन्म देंदी है, रस नूं जन्म देंदी है। श्रद्धा घटी, भावना घटी, प्रेम घटिया, रस घट जांदा है। और बिल्कुल प्रेम नहीं, बिल्कुल श्रद्धा नहीं, बिल्कुल भावना नहीं, तो देखिया गया बिल्कुल कथा कीर्तन विच रस नहीं रह जांदा, बिल्कुल सत्संग विच रस नहीं रह जांदा। रस्ते तां हुण बनेगा जे इस शब्द नाल, कथा नाल, कीर्तन नाल भावना जोड़ी है, श्रद्धा जोड़ी है, प्रेम जोड़ी है, तो फिर रस दी गंगा वग तुरदी है। और प्रेम मनुख नूं तृप्ति दे जांदा है, श्रद्धा भावना वाला मनुख अठे पैर तृप्त रहिंदा है, शुकराने विच रहिंदा है। जिनी चाखिया प्रेम रस से तृप्त रहे आघाए, बौद्धिक तल ते जीण वाला बंदा ओ अक्सर गिलियां विच जीवदा है। हे प्रभु मैं इतना कीता ते प्राप्त की होया, बौद्धिक तल ते जीवण वाला मनुख अक्सर व्यापारी हो जांदा है। तो दुनिया दे चोटी दे व्यापारी समझ लेने चाहिदे ने कि बौद्धिक तल ते जी रहे ने, हिरदे दे तल ते नहीं। ते दुनिया भर दे चोटी दे संत भगत उन्हां बारे कहना पएगा ए हिरदे दे तल ते जी रहे ने, बुद्धि दा प्रयोग करदे ने पर जीवन दा केंद्र हिरदा है। व्यापारी आम दुनियादार बंदा बौद्धिक तल ते जीवदा है, विचारां दे तल ते जीवदा है, श्रद्धा दा ते एवें कदी कदी अपनी गरज दी पूर्ति लई इस्तेमाल करदा है, वरतों करदा है। और इस तरीके नाल श्रद्धा भी अपवित्र हो जांदी है, इस तरीके नाल ओ प्रेम भी धुंधला ते मैला हुंदा है। तो भगत नामदेव जी महाराज कहिंदे ने मैं ते इंज तड़पदा हे प्रभु तेरे विछोड़े च, ते विछोड़ा उदों ही आउंदा है जद प्रेम मध्यम पैंदा है, जद श्रद्धा छीन आउंदी है, जद किधरे भावना नूं सट लगदी है, जद किधरे विश्वास कमजोर आउंदा है, उदों रस आनंद और सुकून भी एक पासे हो जांदा है। तो तड़पना ते कुदरती गल है, शुरू होवेगी मोहे लागती ताला बेली बछरे बिन गाय अकेली। इस तरह भावपूर्वक जीवन बतीत करन वाले ने श्री नामदेव जी महाराज। सिर्फ आप दे अंदर भावना ही प्रधान नहीं, बल्कि आप दे कोल विचार भी ने। ऐसा ना समझ लिया जाए कि भगत विचार बिल्कुल नहीं रखते, नहीं, उन्हां दे जीवन दा केंद्र ते श्रद्धा है, उन्हां दे वर्तन वाले वे विच विचार ने, वह वस्तु नूं समझदे ने, विचार नाल जुड़दे ने, भावना नाल परमात्मा दा थोड़ा बहुत बोध हासिल करके जैसे वो प्रभु नाल भाव करके जुड़दे ने, तो परमात्मा दी बहुत वड्डी सूझ भगतां दे कोल आउंदी है। भावें आम दार्शनिक फिलोसफर बहुत कुछ पढ़िया लिखिया होवे तां वी उतनी सूझ नहीं रखेगा जितनी के भगत कोल है। एक अनपढ़ भगत कोल भी जितना परमात्मा दा ज्ञान है उतना चोटी दे पढ़े लिखे कोल भी नहीं होवेगा, क्योंकि भगत ते जुड़े है, भगत ने ते रस माणे है, भगत नूं ते उसदी होंद दा पूर्ण तौर ते पता है, क्योंकि वह जुड़िया होया है। ते फिलोसफर दार्शनिक विचार वह ते सिर्फ विचार कर रहा है, वह ते सिर्फ विचारां दे तल ते जी रहा है। इस वास्ते भगतां ने ऐसा आख्या भी है, भगत सिरमौर श्री रविदास जी महाराज कहिंदे ने पढ़िए गुणिए नाम सब सुनिए, अनुभव भाव न तरसे, लोहा कंचन रिंड होए कैसे, जो पारस नह परसे। श्री कबीर जी महाराज का भी ऐसा कहना है, हर जस सुने न हर गुण गावे, बातन ही असमान गिरावे, ऐसे लोगन स्यों क्या कहिए, जो प्रभ किए भगत ते बाहज, तिन ते सदा डराने रही। ए भगत विचारां दा ते सिर्फ प्रयोग करदे ने, जीवले ने हिरदे दे तल ते भावना दे तल ते और जद भावना करके प्रभु नाल जुड़दे ने तो इना दे अंदरों जो गीत फुटदे ने जो ज्ञान फुटदा है वो इस तरह है जैसे कि पहाड़ा दे चों कोई झरना वग तुरिया है। श्री नामदेव जी महाराज दे विचार कितने बुलंद ने ज्ञान कितना महान है उन्हां दे एक पावन पवित्र शब्द तो पता चलता है आम गाथा है और ओ भाई साहब भाई गुरुदास जी ने भी लिखी है कि कम किते प्यो चलिया नामदेव नू आख सुनाया। नामदेव नू सारी गल सुना दिती ठाकुर दी सेवा करी घर विच मूर्तियां रखियां सन ते नामदेव नू कहिंदे ने तू अमृत वेले उठना है तू ठाकरा नू इशनान कराण लई नदी तों मांझी हुई गागर विच जल भर के लियाउणा है पवित्र गागर विच जल भर के लियाउणा है ते ठाकरा नू इशनान कराणा है बगीचे विच जाके फुल तोड़ने ने बगिया विच जाके ते तोड़े हुए फुलां दी माला बना के ठाकर दे गल विच पाणी है। सिर्फ इतना ही नहीं घर विच जिहड़ी कपिला गऊ है उसका दुध चोके तू ठाकरा नू पिलाणा है। ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ ਕਿਉਂਕਿ ਅੱਜ ਕਿਧਰੇ ਬਾਹਰ ਕੰਮ ਕਰ ਲਈ ਜਾ ਰਿਹਾ ਤੋ ਨਾਮਦੇਵ ਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾਮ ਆ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਬੰਧਨ ਤੂੰ ਕਰਨਾ ਹੈ। ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਦੇ ਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ नदी दे तटते गए ने गागर खूब मांजी है इशनान कीता है गागर नू भरे है ता आप दी दृष्टि जल जंतुआं ते पै गई मछलियां ते पै गई कुछ मेंढक सन उना ते पै गई कुछ कछुए सन उना ते पै गई आप दे अंदरों अमर गीत दा झरना इंज फुटिया आनी ले कुंभ भराई ले उद्दक ठाकर को इशनान करो पर 42 लख जीव जल में होते बिठल भेला काहे करो। महाराष्ट्र देश प्रभु दा एक नाम बिठल भी है उसे दाई आप प्रयोग कर देने बिठल नाम दा एक मंदिर भी है बिठल मंदिर पंडरपुर देश और ओ तीर्थ है और बहुत वड्डी पूर्णमाशी वाले दिन भीड़ रहती है। श्री नामदेव जी महाराज कहंदे ने ऐ बीठल दस मैं की करा मैं पानी भरया है गागर मांझी है तेनू इशनान कराना है पर करा की पानी पवित्र नहीं है क्यों के 42 लख जूनिया ते आखर पानी दे च ने ते ओ सारा क्रिया कर्म पानी दे च ही कर दिया ने जन्म उना दा पानी दे च जीवन उना दा पानी दे च मरण उना दा पानी दे च सारी क्रिया पानी दे च और एक कुल मखलूक दा अद्धा हिस्सा पानी दे च पुराने शास्त्रां दी गणत दे मुताबक 84 लख जोनिया ने जेदे चों 42 लख जल दे च ने 21 लख थल जंतु ने और 21 लख नभ जंतु ने आकाश दे च उड़न वाले। इस ढंग नाल 84 लख दी गिनती कीती गई है पर ए अद्धा जीव मंडल सारे दा सारा पानी दे च है। तो नामदेव कहंदे ने जद जीवन पानी दे च है जन्म पानी दे च है मरण पानी दे च है ए पानी पवित्र नहीं हो सकता ए ते अपवित्र है हे प्रभु मैं इस जल दा तैनू इशनान नहीं कराना खाली गागर लेके आ गए और सोच रहे ने अज ठाकरा नू इशनान नहीं कराना पानी ते अपवित्र है ते ए ते ठाकरा नू अपवित्र करना होवेगा पर ए सोचनी आप दे अंदर जो फुटी है गालबन 11 साल दी उम्र दे च छोटे ने बच्चे ने पिता बाहर जा रहे है ते पुत्र नू समझाया है ए सब कुछ तू रोज करना है पर इस मासूम बालक दे धार्मिक संस्कार इतने प्रबल ने ते बुद्धि इतनी उज्जवल है आप कहंदे ने नहीं ए जल ते अपवित्र है ते अपवित्र जल दे नाल हे प्रभु मैं तेनू इशनान करावा ते किवें करावा। छोटी जिही टोकरी लैके आप बगिया विच गए फुल तोड़न लगे ने ते फुलां दे उत्ते ਮੰਡਲਾ ਰਹੇ ਨੇ ਭੌਰੇ ਤਿਤਲੀਆਂ। ਆਪ ਦੇਖਦਿਆਂ ਹੀ ਇਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ। ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ, ਪਵਿੱਤਰ ਨਹੀਂ ਨੇ, ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ, ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ, ਤਿਤਲੀਆਂ ਕੱਢ ਕੇ ਲੈ ਜਾਂਦੀਆਂ। ਲਿਆਜ਼ਾ ਇਹਨਾਂ ਫੁੱਲਾਂ ਦੀ ਮਾਲਾ ਪਰੋ ਕੇ ਹੇ ਠਾਕਰ ਮੈਂ ਤੇਰੇ ਗੱਲੇ ਕਿਸ ਤਰ੍ਹਾਂ ਪਾਵਾਂ, ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ, ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ, ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ। ਆ ਨੀਲੇ ਫੂਲ ਪਰੋਈ ਲੈ ਮਾਲਾ ਠਾਕਰ ਕੀ ਹੋ ਪੂਜ ਕਰੋ, ਪਰ ਪਹਿਲੇ ਬਾਸ ਲਈ ਹੈ ਭੌਰੇ ਬੀਠਲ ਭੇਲਾ ਕਾਹੇ ਕਰੋ। ਹੂ ਬਹੁ ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਓ, ਅਵਰ ਨਾ ਫੂਲ ਅਨੂਪ ਨਾ ਪਾਓ, ਦੂਧ ਤਾਂ ਬਛਰੇ ਥਨੋ ਬਿਡਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਹੇ ਪ੍ਰਭੂ ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ, ਉਹ ਤੇ ਜਲ ਅਪਵਿੱਤਰ ਕਰ ਦਿੱਤਾ, ਮੀਨ ਨੇ ਫੁੱਲ ਤੇ ਅਪਵਿੱਤਰ ਕਰ ਦਿੱਤੇ ਨੇ, ਭੌਰਿਆਂ ਨੇ, ਤਿਤਲੀਆਂ ਨੇ, ਸ਼ਹਿਦ ਦੀਆਂ ਮੱਖੀਆਂ ਨੇ। ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕੰਮ ਪਿਤਾ ਨੇ ਸੌਂਪਿਆ ਸੀ, ਕਪਿਲਾ ਗਊ ਦਾ ਦੁੱਧ ਠਾਕਰਾਂ ਨੂੰ ਪਿਲਾਣਾ, ਤੋ ਆਪਣੀ ਮਾਤਾ ਨੂੰ ਆਖਿਆ ਗਊ ਚੋ ਦਿਓ, ਦੁੱਧ ਚਾਹੀਦਾ। ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ, ਬਛੜਾ ਥਣ ਚੁੰਗਣ ਲੱਗ ਪਿਆ, ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ। ਹਾਂ ਮੇਰੇ ਬੱਚੇ, ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦਿੰਦੀ। ਤੋ ਆਪ ਕਹਿਣ ਲੱਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ, ਇਸ ਦੁੱਧ ਦਾ ਭੋਗ ਮੈਂ ਠਾਕਰਾਂ ਨੂੰ ਨਹੀਂ ਲਵਾਣਾ। ਕਿਉਂ? ਆ ਨੀ ਲੈ ਦੂਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੂਧ ਬਿਤਾਰਿਓ ਬਛਰੇ ਬੀਠਲ ਭੇਲਾ ਕਾਹੇ ਕਰੋ। ਹੇ ਬੀਠਲ ਦੱਸ ਮੈਂ ਕੀ ਕਰਾਂ, ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ, ਉਹਨੇ ਪਵਿੱਤਰ ਕਰ ਦਿੱਤਾ ਥਣਾਂ ਵਿੱਚ, ਦੂਧ ਤਾਂ ਬਛਰੇ ਥਨੋ ਬਿਟਾਰਿਓ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਆ ਨੀ ਲੈ ਦੂਧ ਰਿਧਾਈ ਲੈ ਖੀਰਨ, ਠਾਕਰ ਕੋ ਨੈਵੇਦ ਕਰੋ, ਪਰ ਪਹਿਲੇ ਦੂਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੋ। ਹੇ ਬਿਠਲ ਦੱਸ ਮੈਂ ਕੀ ਕਰਾਂ, ਦੁੱਧ ਤੇ ਅਪਵਿੱਤਰ ਹੋ ਗਿਆ, ਇਹ ਤੇ ਪਹਿਲੇ ਬਛੜੇ ਨੇ ਪੀ ਲਏ, ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ, ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਔਰ ਥਣਾਂ ਦੇ ਚ ਹੀ ਝੂਠਾ ਕਰ ਗਿਆ, ਤੋ ਮੈਂ ਇਸ ਦਾ ਭੋਗ ਲਵਾਵਾਂ ਤੇ ਕਿਵੇਂ ਲਵਾਵਾਂ। ਅੱਜ ਪੂਜਾ ਨਹੀਂ ਹੋਈ, ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ, ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ, ਦੁੱਧ ਨਹੀਂ ਪਿਲਾਇਆ ਗਿਆ। ਆਪ ਬੈਠੇ ਨੇ, ਸੋਚਦੇ ਚ ਪਿਤਾ ਨਾਰਾਜ਼ ਹੋਵੇਗਾ, ਪਿਤਾ ਔਖਾ ਹੋਵੇਗਾ, ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ, ਤੇ ਆਪ ਦੇ ਅੰਦਰੋਂ ਅਮਰ ਧੁਨੀ ਇੰਜ ਉੱਠੀ, ਈਬੇ ਬੀਠਲ ਊਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬ ਮਹੀ। ਹੇ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ, ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਦੇ ਚ ਇਸ਼ਨਾਨ ਕਰ ਰਿਹਾ, ਮੈਂ ਤੈਨੂੰ ਕੀ ਇਸ਼ਨਾਨ ਕਰਾਵਾਂ। ਹੇ ਪ੍ਰਭੂ ਜਦ ਮੈਂ ਤੈਨੂੰ ਸੋਚਿਆ, ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ, ਤਾਂ ਇਹ ਵੀ ਵਿਚਾਰ ਪੈਦਾ ਹੋਏ ਕਿ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਹੈ ਜੋ ਮੈਲਾ ਹੋ ਜਾਏ, ਕਿਆ ਤੂੰ ਮੈਲਾ ਹੋ ਜਾਂਦਾ ਹੈ? ਸਾਹਿਬ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਤੂੰ ਤੇ ਉਜਲ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਪਵਿੱਤਰ ਹੈ, ਮੈਲੇ ਤੇ ਅਸੀਂ ਹੋ ਜਾਂਦੇ ਹਾਂ, ਸਾਡਾ ਤਨ ਮੈਲਾ, ਸਾਡਾ ਮਨ ਮੈਲਾ। ਹੇ ਪ੍ਰਭੂ ਤੂੰ ਤੇ ਨਿਰਮਲ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਪਾਵਨ ਹੈ, ਤੂੰ ਤੇ ਅਤੀ ਪਵਿੱਤਰ ਹੈ। ਤੂੰ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ, ਪਰ ਤੂੰ ਤੇ ਕਦੀ ਮੈਲਾ ਹੁੰਦਾ ਹੀ ਨਹੀਂ, ਔਰ ਤੈਨੂੰ ਕੀ ਇਸ਼ਨਾਨ ਕਰਾਵਾਂ, ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਵਿੱਚ ਰਹਿ ਰਿਹਾ, ਸਾਗਰਾਂ ਵਿੱਚ ਰਹਿ ਰਿਹਾ, ਦਰਿਆਵਾਂ ਵਿੱਚ ਰਹਿ ਰਿਹਾ, ਝੀਲਾਂ ਵਿੱਚ ਰਹਿ ਰਿਹਾ, ਤੈਨੂੰ ਕੀ ਇਸ਼ਨਾਨ ਕਰਾਵਾਂ। ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ। ਹੇ ਪ੍ਰਭੂ ਜਲ ਵਿੱਚ ਤੂੰ ਮੱਛੀ ਰਿਛ ਤੂੰ ਤੂੰ ਤੇ ਵਿਆਪਕ ਹੈ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ। ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾਂਹ ਫੁੱਲਾਂ ਬਾਰੇ ਐਸਾ ਕਹਿੰਦੇ ਨੇ, ਹੇ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤੇ ਤੂੰ ਤਿਤਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ, ਤੈਨੂੰ ਕੀ ਮੈਂ ਮਾਲਾ ਪਹਿਨਾਵਾਂ। ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ, ਆਪ ਹੀ ਭੋਗ ਲਾ ਲੈਣਾ, ਗਊ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ। ਇੱਥੋਂ ਐਸਾ ਵੀ ਪਤਾ ਚੱਲਦਾ ਹੈ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ, ਵਿਆਪਕ ਬ੍ਰਹਮ ਦੇ ਉਪਾਸ਼ਕ ਨੇ। ਆਪ ਦੇ ਐਸੇ ਬੋਲ ਵੀ ਨੇ, ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਤ। ਹਿੰਦੂ ਲੱਭਦਾ ਹੈ ਮੂਰਤੀਆਂ ਦੇ ਚ ਪ੍ਰਭੂ ਨੂੰ, ਮੁਸਲਮਾਨ ਲੱਭਦਾ ਹੈ ਖਾਨਕਾਹ ਦੇ ਚੋਂ, ਪਰ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾਂ ਕੁਛ ਹੈ ਹੀ ਨਹੀਂ, ਤੂੰ ਹੀ ਤੂੰ ਹੈ। ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ, ਬ੍ਰਾਹਮਣ ਮੁਸ਼ਤਾਕ ਬੁੱਧ ਜ਼ਾਹਿਦ ਫਿਦਾਏ ਖਾਨਕਾ ਹਰ ਕੁਜਾ ਜਾਵੇ ਮੁਹੱਬਤ ਦੀ ਦਾਇਮ ਸਰਸ਼ਾਰਸਤ। ਬ੍ਰਾਹਮਣ ਲੱਭਦਾ ਤੈਨੂੰ ਬੁੱਤਾਂ ਦੇ ਚੋਂ ਔਰ ਮੁਸਲਿਮ ਲੱਭਦਾ ਤੈਨੂੰ ਖਾਨਕਾਹ ਦੇ ਚੋਂ, ਪਰ ਹਰ ਕੁਜਾ ਜਾਵੇ ਮੁਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ, ਚਾਹੇ ਉਹ ਮੰਦਿਰ ਹੈ ਚਾਹੇ ਉਹ ਮਸਜਿਦ ਹੈ, ਹਰ ਪਾਸੇ ਤੂੰ ਹੀ ਤੂੰ ਹੈ। ਤੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਤ, ਤੋ ਫਿਰ ਕਿੱਥੇ ਹੈ ਜੇ ਮੰਦਿਰ ਤੇ ਮਸਜਿਦ ਵਿਚ ਨਹੀਂ ਤੋ ਫਿਰ ਕਿੱਥੇ ਹੈ। ਤੋ ਨਾਮਦੇਵ ਕਹਿੰਦੇ ਨੇ ਸਭੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਮੇਰਾ ਰਾਮ ਘਟ ਘਟ ਦੇ ਚ ਬੋਲ ਰਿਹਾ ਔਰ ਰਾਮ ਤੋਂ ਬਿਨਾਂ ਕੌਣ ਬੋਲ ਸਕਦਾ, ਰਾਮ ਹੀ ਬੋਲ ਰਿਹਾ ਪਸ਼ੂਆਂ ਦੇ ਚ, ਰਾਮ ਹੀ ਬੋਲ ਰਿਹਾ ਪਕਸ਼ੀਆਂ ਦੇ ਚ, ਰਾਮ ਹੀ ਬੋਲ ਰਿਹਾ ਮਨੁੱਖਾਂ ਦੇ ਚ, ਰਾਮ ਹੀ ਬੋਲ ਰਿਹਾ ਪਵਨ ਦੀ ਛਾਂ ਛਾਂ ਦੇ ਚ, ਰਾਮ ਹੀ ਬੋਲ ਰਿਹਾ ਸਾਗਰ ਦੇ ਗਰਜਨ ਦੇ ਚ ਬਦਲਾਂ ਦੇ ਗਰਜਨ ਦੇ ਚ, ਔਰ ਸਾਗਰ ਦੀ ਗਰਜਨ ਦੇ ਵਿਚ ਹੀ ਨਹੀਂ ਪ੍ਰਭੂ ਬੋਲ ਰਿਹਾ ਕੋਇਲ ਦੀ ਕੂਹ ਦੇ ਚ, ਬੁਲਬੁਲਾਂ ਦੇ ਚਹਿਚਹਾਣ ਦੇ ਚ, ਹੇ ਪ੍ਰਭੂ ਤੂੰ ਹੀ ਤੇ ਬੋਲ ਰਿਹਾ। ਸਭੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਹੇ ਪ੍ਰਭੂ ਤੂੰ ਹੀ ਬੋਲ ਰਿਹਾ ਸਭ ਘਟ ਦੇ ਅੰਦਰ ਬੋਲ ਰਿਹਾ। ਤੂੰ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ, ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ, ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿਚ ਪ੍ਰਭੂ ਇੱਕ ਵਿਆਪਕ ਸਤਾ ਹੈ, ਉਹ ਅਖੰਡ ਜੋਤੀ ਹੈ, ਖੰਡਿਤ ਨਹੀਂ ਹੈ, ਟੁਕੜਿਆਂ ਟੁਕੜਿਆਂ ਵਿਚ ਨਹੀਂ ਹੈ, ਅਖੰਡ ਜੋਤੀ ਹੈ, ਵਿਆਪਕ ਹੈ। ਪਰ ਉਸ ਤੱਕ ਕਿਵੇਂ ਪਹੁੰਚੀਏ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ, ਨਾਮਦੇਵ ਦੇ ਇਹ ਆਖਰੀ ਬੋਲ ਆਪ ਜੀ ਦੇ ਸਮਕਸ਼ ਭੇਟ ਕਰਾਂ। ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ, ਜਿਉਂ ਜਲ ਮਾਂਝੇ ਮਾਛਲੋ ਮਾਰਗ ਪੇਖਣੋ ਨਾ ਜਾਈ, ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ। ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ, ਕਿਵੇਂ ਪਹੁੰਚੀਏ, ਮਾਰਗ ਕੀ ਹੈ, ਆਖਿਰ ਰਸਤਾ ਕੀ ਹੈ। ਤੋ ਨਾਮਦੇਵ ਕਹਿੰਦੇ ਨੇ ਜੈਸੇ ਜਲ ਦੇ ਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਹੈ, ਉਂਝ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ, ਬਣਾ ਬਣਾਇਆ ਕੋਈ ਮਾਰਗ ਨਹੀਂ ਹੈ, ਚੱਲਦਿਆਂ ਹੀ ਮਾਰਗ ਬਣਦਾ ਹੈ। ਆਸਮਾਨ ਦੇ ਬਣੇ ਬਣਾਈ ਕੋਈ ਸੜਕ ਨਹੀਂ ਹੈ, ਪੰਛੀ ਉੱਡਦਾ ਹੈ ਤੇ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ, ਉਂਝ ਕੋਈ ਰਸਤਾ ਨਹੀਂ, ਬਸ ਉੱਡਦਿਆਂ ਹੀ ਰਸਤਾ ਬਣਦਾ ਹੈ ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਦੇ ਚ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ। ਮਨੁੱਖ ਜੈਸੇ ਜੈਸੇ ਰਾਮ ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ, ਰਾਮ ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ। ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ, ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਦਿੰਦਾ ਹੈ, ਤੋ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ। ਬਣਾ ਬਣਾਇਆ ਮਾਰਗ ਨਹੀਂ ਹੈ, ਇੱਥੇ ਜਪਦਿਆਂ ਮਾਰਗ ਬਣੇਗਾ, ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ। ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬਣਾਈਆਂ ਸੜਕਾਂ ਮਿਲ ਸਕਦੀਆਂ, ਚੱਲਣਾ ਸਾਨੂੰ ਪੈਂਦਾ ਹੈ, ਸੜਕ ਨਹੀਂ ਬਣਾਉਣੀ ਪੈਂਦੀ। ਪਰ ਇੱਥੇ ਅਧਿਆਤਮਕ ਮੰਡਲ ਦੇ ਉੱਤੇ ਐਸਾ ਹੈ ਕਿ ਅਸੀਂ ਜਦ ਚਲਾਂਗੇ ਤਾਂ ਚੱਲਦਿਆਂ ਹੀ ਸੜਕ ਬਣੇਗੀ। ਜੈਸੇ ਅਸੀਂ ਪ੍ਰਿਥਵੀ ਤੇ ਵੀ ਕਈ ਦਫ਼ਾ ਦੇਖਦੇ ਹਾਂ ਕਿ ਲਗਾਤਾਰ ਮਨੁੱਖ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪਗਡੰਡੀ ਬਣ ਜਾਂਦੀ, ਇੱਕ ਰੇਖਾ ਬਣ ਜਾਂਦੀ ਹੈ, ਇੱਕ ਮਾਰਗ ਬਣ ਜਾਂਦਾ ਹੈ। ਅਧਿਆਤਮਕ ਮੰਡਲ ਵਿੱਚ ਐਸਾ ਹੈ, ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ, ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ। ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ। ਇੱਥੇ ਇੰਜ ਪਹੁੰਚਣਾ ਹੈ ਪਰਮਾਤਮਾ ਤੱਕ, ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ, ਜਿਵੇਂ ਪਕਸ਼ੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ। ਇਸ ਨੂੰ ਖੋਲਿਆ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਨੇ। ਗੁਰਮੁਖ ਖੋਜ ਅਗੰਮ ਹੈ, ਜਿਉ ਜਲ ਅੰਦਰ ਮੀਨ ਫਿਰੰਦਾ। ਗੁਰਮੁਖ ਖੋਜ ਅਲਖ ਹੈ, ਜਿਉ ਆਕਾਸ਼ੇ ਪੰਖ ਉਡੰਦਾ। ਗੁਰਮੁਖ ਜਿਹੜਾ ਹੈ ਉਹ ਪਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਹੈ, ਜਿਵੇਂ ਪਕਸ਼ੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਬਿਨਾਂ ਮਾਰਗ ਦੇ। ਉੱਡਦਿਆਂ ਹੀ ਮਾਰਗ ਬਣਦਾ, ਚੱਲਦਿਆਂ ਹੀ ਮਾਰਗ ਬਣਦਾ। ਇਸ ਤਰ੍ਹਾਂ ਗੁਰੂ ਕਾ ਸਿੱਖ ਜਦ ਜਪਦਾ ਤਾਂ ਜਪਦਿਆਂ ਹੀ ਜਪਦਿਆਂ ਪਰਮਾਤਮਾ ਤੱਕ ਪਹੁੰਚ ਜਾਂਦਾ, ਈਸ਼ਵਰ ਤੱਕ ਪਹੁੰਚ ਜਾਂਦਾ, ਅਕਾਲ ਪੁਰਖ ਤੱਕ ਪਹੁੰਚ ਜਾਂਦਾ। ਹੂ ਬਹੁ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਛ ਕਹਿ ਰਹੇ ਨੇ, ਮਾਰਗ ਬਣਾ ਬਣਾਇਆ ਨਹੀਂ ਹੈ। ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੀਨਤਾ ਨਸੀਬ ਹੋਵੇਗੀ। ਰਾਮ ਨਾਮ ਵਿੱਚ ਲੀਨ, ਬਿੱਠਲ ਬਿੱਠਲ ਵਿੱਚ ਲੀਨ, ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿੱਠਲ ਵਿੱਚ ਲੀਨ ਕਰਦੇ ਰਹੇ, ਰਾਮ ਵਿੱਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ ਅਨੇਕਾਂ ਨੂੰ ਆਪ ਨੇ ਰਾਮ ਵਿੱਚ ਲੀਨ ਕੀਤਾ, ਬਿੱਠਲ ਵਿੱਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਬਿੱਠਲ ਵਿੱਚ ਲੀਨ ਹੋ ਗਏ, ਉਸ ਪ੍ਰਭੂ ਵਿੱਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।